ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਸਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਦੇਖੋ ਸਦਾ ਹਜ਼ੂਰ ਸਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਦੇਖੋ ਸਦਾ ਹਜ਼ੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਰਹੋ ਸਦ ਧੂਰ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਸਾਰੇ ਰਸਨਾ ਪਵਿੱਤਰ ਕਰੋ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਸਜਨ ਤੇਰੇ ਚਰਨ ਕੀ ਸਜਨ ਤੇਰੇ ਚਰਨ ਕੀ ਸਾਜਨ ਸਾਜਨ ਤੇਰੇ ਚਰਨ ਕੀ ਸਾਜਨ ਤੇਰੇ ਚਰਨ ਕੀ ਸਾਜਨ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਧੂਰ ਹੋਏ ਰਹਾਂ ਸਦ ਸੰਗਤ ਜੀਓ ਖੰਡਾਂ ਬ੍ਰਹਮੰਡਾਂ ਦੇ ਸਵਾਮੀ ਸ੍ਰੀ ਅਕਾਲ ਪੁਰਖ ਸਰੂਪ ਜਿਗੋ ਜਿਗੋ ਅਟਲ ਸਤਿਗੁਰੂ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਦੇ ਵਿੱਚ ਜਿਤਨੀ ਵੀ ਗੁਰਸਿੱਖ ਮਾਈ ਭਾਈ ਇਸ ਵੇਲੇ ਸਰੀਰ ਕਰਕੇ ਅਤੇ ਸੁਰਤੀ ਕਰਕੇ ਜੁੜੇ ਬੈਠੇ ਬਹੁਤ ਭਲੇ ਬਹੁਤ ਭਲੇ ਧੰਨਵਾਦ ਗੁਰੂ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਾਂ ਦੇ ਪਾਤਰ ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਬਹੁਤ ਭਲਾ ਲੱਗਦਾ ਹੈ ਅੰਮ੍ਰਿਤ ਵੇਲੇ ਆਪ ਸਾਰੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਸਰੋਵਰ ਵਿੱਚ ਪਹਿਲਾਂ ਇਸ਼ਨਾਨ ਕੀਤਾ ਫਿਰ ਅੰਦਰ ਹਾਜ਼ਰੀਆਂ ਭਰਦਿਆਂ ਹੋਇਆਂ ਸ਼ਬਦ ਵਿੱਚ ਇਸ਼ਨਾਨ ਕੀਤਾ ਆਸਾ ਕੀ ਵਾਰ ਕੀਰਤਨ ਤੇ ਹੋਰ ਬਾਣੀ ਦਾ ਕੀਰਤਨ ਸਰਵਣ ਕੀਤਾ ਪਰ ਫਿਰ ਉਦਮ ਕੀਤਾ ਸਮੇਂ ਦੇ ਨਾਲ ਆਣ ਜੁੜ ਬੈਠੇ ਅੱਜ ਦੇ ਉਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦੇ ਹਿੱਤ ਕੇ ਗੁਰੂ ਪਾਤਸ਼ਾਹ ਨੇ ਸਾਨੂੰ ਕੀ ਆਖਿਆ ਹੈ ਜਿਹੜਾ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਹੋਰਾਂ ਨੇ ਬੁਲੰਦ ਆਵਾਜ਼ ਵਿੱਚ ਸਾਨੂੰ ਸਵੇਰੇ ਸਰਵਣ ਕਰਵਾਇਆ ਹੈ ਮੈਂ ਸਭਨਾਂ ਨੂੰ ਜੀ ਆਇਆ ਕਹਿੰਦਾ ਔਰ ਮੈਂ ਸਭਨਾਂ ਮੁਹੀ ਸੱਜਣਾਂ ਦਾ, ਪ੍ਰਬੰਧਕ ਸੱਜਣਾਂ ਦਾ, ਮਾਣਯੋਗ ਸਿੰਘ ਸਾਹਿਬ ਹੋਰਾਂ ਦਾ, ਸਭਨਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਹੈ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ। ਕੱਲ ਦਾ ਭੱਟ ਮਿਲਾਪ ਦਿਵਸ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ, ਕੱਲ ਦਾ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ, ਭਲਕੇ ਭੋਗ ਪੈਣਗੇ। ਭੱਟ ਮਿਲਾਪ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਲੰਡਨ ਤੋਂ ਵੀ, ਇੱਥੇ ਲੁਧਿਆਣੇ ਤੋਂ ਵੀ, ਜਲੰਧਰ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਉਚੇਚੇ ਤੌਰ ਤੇ ਉਤਸ਼ਾਹ ਨਾਲ ਆਈਆਂ ਹੋਈਆਂ ਨੇ। ਮੈਂ ਸਭਨਾਂ ਦਾ ਧੰਨਵਾਦ ਕਰਦਾ ਤੇ ਸ਼ੁਕਰ ਕਰਦਾ ਕਿ ਅਸੀਂ ਇੰਨੀ ਚੇਤੰਨ ਹੋਏ ਹਾਂ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਆਰ ਕੀਤਾ, ਪਿਆਰ ਅਤੇ ਸਤਿਕਾਰ ਦੇ ਪਾਤਰ ਬਣਾਇਆ, ਉਨ੍ਹਾਂ ਨੂੰ ਅਸੀਂ ਵੀ ਯਾਦ ਕਰ ਰਹੇ ਹਾਂ। ਪਿਛਲੇ ਕੁਝ ਸਾਲਾਂ ਤੋਂ ਐਸਾ ਯਤਨ ਜੋ ਕਰ ਰਿਹਾ, ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਮੈਂ ਹਾਰਦਿਕ ਤੌਰ ਤੇ ਸ਼ਲਾਘਾ ਕਰਦਾ। ਅੱਜ ਦਾ ਜੋ ਪਾਵਨ ਵਚਨ ਹੈ, ਪੰਚਮ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 518 ਤੇ ਸੁਭਾਏ ਮਾਨ ਹੈ। ਜਿਵੇਂ ਕਿ ਸਿੰਘ ਸਾਹਿਬ ਨੇ ਸਵੇਰੇ ਇਸ਼ਾਰਾ ਕੀਤਾ ਸੀ, ਇਹ ਗੁਜਰੀ ਕੀ ਦੂਸਰੀ ਵਾਰ ਉਸਦੀ ਚੌਥੀ ਪੌੜੀ ਦੇ ਨਾਲ ਦੋ ਸ਼ਲੋਕਾਂ ਸਹਿਤ ਇਹ ਸ਼ਬਦ ਹੈ। ਧਿਆਨ ਕਰਨ ਵਾਲੀ ਬਾਤ ਹੈ, ਪਾਠ ਕਰਨ ਵਾਲੇ ਪ੍ਰੇਮੀ ਸਾਰੇ ਗੁਰੂ ਕੇ ਸਿੱਖ, ਗੁਰੂ ਕੇ ਲਾਲ, ਭੈਣਾਂ ਭਾਈ ਇਸ ਮੁਕਤੇ ਨੂੰ ਭਲੀ ਪ੍ਰਕਾਰ ਜਾਣਦੇ ਹੋਣਗੇ। ਚੇਤਾ ਹੋਵੇਗਾ ਕਿ ਗੁਜਰੀ ਰਾਗ ਦੇ ਵਿੱਚ ਦੋ ਵਾਰਾਂ ਨੇ, ਇੱਕ ਤੀਜੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਜੋ 22 ਪੌੜੀਆਂ ਤੇ ਆਧਾਰਿਤ ਹੈ, ਪਰ ਇਹ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਵਾਰ ਹੈ ਜੋ 21 ਪੌੜੀਆਂ ਤੇ ਆਧਾਰਿਤ ਹੈ। ਪੌੜੀਆਂ ਦੇ ਸਮੂਹ ਦਾ ਨਾਮ ਵਾਰ ਹੁੰਦਾ ਸੀ। ਫਿਰ ਪੰਚਮ ਪਾਤਸ਼ਾਹ ਗੁਰਦੇਵ ਜੀ ਨੇ ਸਮੇਂ ਦੇ ਨਾਲ ਬਾਈਆਂ ਦੇ ਵਿੱਚੋਂ 20 ਵਾਰਾਂ ਦੇ ਨਾਲ ਸ਼ਲੋਕ ਥਾਂ ਥਾਂ ਗੁੰਝ ਦਿੱਤੇ, ਬਹੁਤੀ ਥਾਵਾਂ ਤੇ ਉਹ ਪੌੜੀ ਦੀ ਵਿਆਖਿਆ ਸਰੂਪ ਨੇ। ਤਾਂ 20 ਵਾਰਾਂ ਜਿਹੜੀਆਂ ਨੇ ਸਾਡੀਆਂ, ਇਹ ਸ਼ਲੋਕਾਂ ਨਾਲ ਹੋ ਗਈਆਂ। ਇਹ ਜਿਹੜੀ ਵਾਰ ਹੈ, ਪੌੜੀ ਹੈ ਜੋ ਚੌਥੀ, ਇਸ ਚੌਥੀ ਪੌੜੀ ਨਿਤ ਜਪੀਆ ਸਾਸ ਗਿਰਾਸ ਨਾਉ ਪਰਵ ਵਿਵਾਰ ਦਾ, ਜਿਸਨੂੰ ਕਰੇ ਰਹਮ ਤਿਸਨਾ ਵਿਸਾਰ ਦਾ, ਆਪ ਉਪਾਵਨ ਹਾਰ ਆਪੇ ਹੀ ਮਾਰ ਦਾ, ਸਭ ਕੁਛ ਜਾਣੇ ਜਾਣ ਬੁੱਝ ਵਿਚਾਰ ਦਾ, ਅਨਕ ਰੂਪ ਫਿਨ ਮਾਹੇ ਕੁਦਰਤ ਧਾਰ ਦਾ, ਜਿਸਨੂੰ ਲਾਏ ਸੱਚ ਤਿਸੈ ਉਧਾਰ ਦਾ, ਜਿਸ ਤੈ ਹੋਵੇ ਵਲ ਸੁਕਦੇ ਨਹਾਰ ਦਾ, ਸਦਾ ਅਪੱਗ ਦੀਵਾਨ ਹੈ ਹੈ ਤਿਸ ਨਮਸਕਾਰ ਦਾ। ਅੱਠ ਪੰਕਤੀਆਂ ਤੇ ਆਧਾਰਿਤ ਇਹ ਪੌੜੀ ਹੈ। ਸਾਰੀ ਵਾਰ 21 ਪੌੜੀਆਂ ਵਿੱਚੋਂ ਸਿਰਫ ਇੱਕ ਪੌੜੀ ਹੈ ਜਿਸ ਦੀਆਂ 5 ਪੰਕਤੀਆਂ ਨੇ, ਬਾਕੀ ਸਾਰੀਆਂ ਪੌੜੀਆਂ ਦੀਆਂ 8-8 ਪੰਕਤੀਆਂ ਨੇ। ਪਰ ਇਸ ਵਾਰ ਦੀ ਇਹ ਸਾਹਿਤਕ ਤੌਰ ਤੇ ਬਹੁਤ ਵੱਡੀ ਖੂਬਸੂਰਤੀ ਹੈ ਕਿ ਜਿੱਥੇ ਪੌੜੀਆਂ ਪੰਜਵੇਂ ਪਾਤਸ਼ਾਹ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਉੱਥੇ ਸ਼ਲੋਕ ਵੀ ਸਾਰੇ ਜਿਹੜੇ ਨੇ ਉਹ ਪੰਜਵੇਂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਦੇ। ਸਿਰਫ 5 ਸ਼ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਸ਼ਲੋਕ ਜਿਹੜੇ ਨੇ ਉਹ 2-2 ਪੰਕਤੀਆਂ ਦੇ ਨੇ। ਕੇਵਲ 5 ਸ਼ਲੋਕ ਨੇ ਇਸ ਦੇ ਵਿੱਚ ਜੋ 2 ਤੋਂ ਵਧੀਕ ਪੰਕਤੀਆਂ ਦੇ ਨੇ, ਤੁਕਾਉਂਦੇ ਨੇ। ਮਾਣਯੋਗ ਭਾਈ ਸਾਹਿਬ ਹੋਰਾਂ ਨੇ ਬਹੁਤ ਪਿਆਰ ਦੇ ਨਾਲ ਸੁੰਦਰ ਅੰਦਾਜ਼ ਦੇ ਵਿੱਚ ਭਾਵਨਾ ਨਾਲ ਸਾਨੂੰ ਪਹਿਲਾ ਸ਼ਲੋਕ ਸਰਵਣ ਕਰਵਾਇਆ, 2 ਤੁਕਾਂ ਤੇ ਆਧਾਰਿਤ, ਉਸ ਤੋਂ ਬਾਅਦ ਫਿਰ 2 ਤੁਕਾਂ ਤੇ ਆਧਾਰਿਤ ਹੈ ਤੇ ਉਸ ਤੋਂ ਅੱਗੇ ਫਿਰ ਪੌੜੀ ਹੈ। ਇਸ ਸ਼ਲੋਕ ਦੇ ਵਿੱਚ ਪਹਿਲੇ ਵਿੱਚ ਕੀ ਆਖਿਆ ਆਪਾਂ ਵਿਚਾਰ ਆਰੰਭੀਏ, ਸਾਡੀ ਕੋਸ਼ਿਸ਼ ਹੋਵੇਗੀ ਕਿ ਜੋ ਲੜੀਵਾਰ ਵਿਚਾਰ ਚੱਲਦੀ ਪਈ ਹੈ, ਇੱਕ ਸ਼ਬਦ ਦੀ ਵਿਚਾਰ ਜੋ ਓਅੰਕਾਰ ਬਾਣੀ ਦੇ ਵਿੱਚੋਂ ਹੈ, ਇੱਕ ਉਪਾਦ ਉਸ ਦੀ ਵਿਚਾਰ ਕਰ ਲਈ ਜਾਵੇ, ਕੋਸ਼ਿਸ਼ ਹੋਵੇਗੀ। ਸਤਿਗੁਰੂ ਮਹਾਰਾਜ ਰਹਿਮਤਾਂ ਕਰਨ, ਕਈ ਵਾਰ ਇਤਿਹਾਸਕ ਵਿਚਾਰਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਦਿਹਾੜੇ ਨਾਲ ਸੰਬੰਧਿਤ, ਇਸ ਲਈ ਫਿਰ ਬਹੁਤਾ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਸਕਦਾ ਹੁੰਦਾ। ਕਿਵੇਂ ਕਰਨਾ, ਗੁਰੂ ਰੂਪ ਸੰਗਤਾਂ ਆਪ ਸਾਰੀਆਂ ਜਾਣਦੀਆਂ। ਮਹਿਮਾਨਯੋਗ ਭਾਈ ਸਾਹਿਬ ਹੋਰਾਂ ਨੂੰ ਬੇਨਤੀ ਕਰਾਂਗਾ, ਨਿਮਰਤਾ ਸਹਿਤ ਕਿਰਪਾ ਕਰੋ, ਸਾਨੂੰ ਇੱਕ ਵਾਰ ਫਿਰ ਸਲੋਕ ਦਾ ਪਾਠ ਸਰਵਣ ਕਰਵਾਓ। ਅਰੇ ਆਪਾਂ ਸਾਰੇ ਗੁਰੂ ਕੀ ਭੈ ਭਾਵਨੀ ਦੇ ਵਿੱਚ ਨਿਮਰਤਾ ਦੇ ਨਾਲ ਇਹਨਾਂ ਸਲੋਕਾਂ ਦੀ ਵਿਚਾਰ ਕਰਨ ਦਾ ਯਤਨ ਕਰੀਏ। ਸਮੂਹ ਗੁਰਸਿੱਖ ਮਾਈ ਭਾਈ ਰਸਨਾ ਪਵਿੱਤਰ ਕਰਦਿਆਂ ਹੋਇਆ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵਾਂ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਭ ਧੂਰ। ਹੇ ਸੱਜਣ ਜੀ, ਹੇ ਮੇਰੇ ਪਿਆਰੇ ਜੀ, ਸੱਜਣ ਆਖਿਆ ਗਿਆ ਪਰਮੇਸ਼ਰ ਨੂੰ, ਕਰਤਾਰ ਨੂੰ। ਸੱਜਣ ਨਾਮ ਸਖਾ ਦਾ ਬੇਲੀ ਨੂੰ ਵੀ ਆਖਿਆ ਜਾਂਦਾ ਹੈ, ਸੱਜਣ ਨਾਮ ਪਿਆਰੇ ਨੂੰ ਵੀ ਆਖਿਆ ਜਾਂਦਾ ਹੈ, ਸੱਜਣ ਪ੍ਰੀਤਮ ਨੂੰ ਵੀ ਆਖਿਆ ਜਾਂਦਾ ਹੈ। ਕਈ ਦਫ਼ਾ ਐਸਾ ਸਾਹਮਣੇ ਆਉਂਦਾ ਹੈ, ਸ਼ਬਦ ਭਾਵੇਂ ਵੱਖਰੇ ਵੱਖਰੇ ਹੁੰਦੇ ਨੇ, ਉਹਨਾਂ ਦੀਆਂ ਸ਼ੇਪਸ ਵੀ ਥੋੜੀਆਂ ਥੋੜੀਆਂ ਵੱਖਰੀਆਂ ਹੁੰਦੀਆਂ ਨੇ, ਡਿਫਰੈਂਟ ਹੁੰਦੀਆਂ ਨੇ, ਪਰ ਭਾਵ ਉਹਨਾਂ ਸਾਰਿਆਂ ਦਾ ਇੱਕ ਹੀ ਹੈ। ਅਹੂਰ ਜੀ ਇੱਥੇ ਨਾ ਬੇਨਤੀ ਕਰਦੇ ਨੇ, ਸੱਜਣ ਤੇਰੇ ਚਰਨ ਕੀ, ਤੁਹਾਡੇ ਚਰਨਾਂ ਦੀ, ਹੋਏ ਰਹਾ ਸਦ ਧੂਰ, ਮੈਂ ਸਦਾ ਤੁਹਾਡੇ ਚਰਨਾਂ ਦੀ ਧੂੜ ਹੋਇਆ ਰਹਾਂ। ਧਿਆਨ ਰੱਖਿਓ ਜੀ, ਅਕਸਰ ਨਾ ਧੂੜ ਮੰਗਣ ਦੀ ਗੱਲ ਚੱਲਦੀ ਹੈ, ਧੂੜ ਮਸਤਕ ਤੇ ਲਾਉਣ ਦੀ ਗੱਲ ਚੱਲਦੀ ਹੈ। ਗੁਰੂ ਕੇ ਚਰਨ ਧੂੜ, ਗੁਰਮੁਖ ਸਿੱਖਾਂ ਦੇ ਚਰਨ ਧੂੜ, ਸਾਧੂਆਂ ਦੀ ਚਰਨ ਧੂੜ, ਪਰ ਇਸ ਸ਼ਬਦ ਵਿੱਚ ਜਿਵੇਂ ਹੋਰ ਵੀ ਕਈ ਥਾਵਾਂ ਤੇ ਹੈ, ਕੁਝ ਥਾਵਾਂ ਤੇ ਹੈ, ਸੱਜਣ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਚਰਨਾਂ ਦੀ ਧੂੜ ਬਣ ਜਾਵਾਂ, ਤੁਹਾਡੇ ਚਰਨਾਂ ਦੀ ਮੈਂ ਧੂੜੀ ਬਣ ਜਾਵਾਂ। ਹਰ ਜੀ ਪੜੋ,
ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸਰਨ ਤੁਹਾਰੀਆ ਇੱਕੋ ਸਦਾ ਹਜ਼ੂਰ।
ਜਦੋਂ ਮੈਂ ਤੁਹਾਡੇ ਚਰਨਾਂ ਦੇ ਨਾਲ ਸਦਾ ਧੂੜ ਰੂਪ ਦੇ ਵਿੱਚ ਜੁੜਿਆ ਹੋਵਾਂ, ਤਾਂ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਰਹਾਂ। ਚਰਨਾਂ ਦੀ ਸ਼ਰਨ ਰਹਿਣ ਤੋਂ ਮੇਰੀ ਇਹ ਪ੍ਰਾਪਤੀ ਹੋਵੇ ਕਿ ਪੇਖੋ ਸਦਾ ਹਜ਼ੂਰ, ਮੈਂ ਸਦਾ ਮੌਜੂਦ ਹੋ ਕੇ ਤੁਹਾਡੇ ਚਰਨਾਂ ਵਿੱਚ ਮੌਜੂਦ ਹੋ ਕੇ, ਤੁਹਾਡੀ ਹਜ਼ੂਰੀ ਵਿੱਚ ਹੋ ਕੇ ਮੈਂ ਸਦਾ ਤੁਹਾਡੇ ਦਰਸ਼ਨ ਕਰਦਾ ਰਹਾਂ। ਮੈਂ ਇੱਕ ਵਾਰ ਫਿਰ ਬੇਨਤੀ ਕਰਦੇ, ਸੱਜਣ ਜੀ ਹੇ ਵਾਹਿਗੁਰੂ ਜੀ, ਇਹ ਮੇਰੇ ਪ੍ਰੀਤਮ ਪਿਆਰੇ ਜੀ, ਤੁਸੀਂ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਲਓ, ਤਾਂ ਕਿ ਨਾ ਮੈਂ ਸਦਾ ਤੁਹਾਡੇ ਚਰਨਾਂ ਦੀ ਸ਼ਰਨ ਰਹਾਂ, ਪਰ ਮੈਨੂੰ ਲਾਭ ਹੋਵੇ ਕਿ ਮੈਂ ਹਰ ਵੇਲੇ ਤੁਹਾਡੇ ਦਰਸ਼ਨ ਕਰਦਾ ਰਹਾਂ, ਦੇਖਾਂ ਵੇਖਾਂ ਸਦਾ ਹਜ਼ੂਰ, ਸਦਾ ਹਜ਼ੂਰੀ ਦੇ ਵਿੱਚ ਮੈਂ ਰਹਾਂ। ਤੁਸੀਂ ਹਾਜ਼ਰ, ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਹਾਜ਼ਰ, ਮੈਂ ਸਦਾ ਰਹਾਂ, ਮੈਂ ਮੌਜੂਦ ਰਹਾਂ। ਇੱਕ ਅਲੰਕਾਰ ਹੈ ਸੁੰਦਰ, ਬਹੁਤ ਖੂਬਸੂਰਤ ਅਲੰਕਾਰ ਹੈ ਸਤਿਗੁਰਾਂ ਨੇ ਦਿੱਤਾ ਪੰਚਮ ਪਾਤਸ਼ਾਹ ਮਹਾਰਾਜ ਨੇ। ਜਿਵੇਂ ਵਜੂਦ ਹੈ ਸਰੀਰ ਦਾ, ਸ਼ਬਦਾਵਲੀ ਉਸ ਪ੍ਰਕਾਰ ਦੀ ਵਰਤੀ ਨਾ। ਚਰਨ ਤੋਂ ਭਾਵ ਪੈਰ, ਨਿਰਮਲ ਪੈਰ ਹੋਣ, ਅਸੀਂ ਅਦਬ ਦੇ ਨਾਲ ਚਰਨੀ ਆਖਦੇ ਹਾਂ, ਵਾਹਿਗੁਰੂ ਜੀ ਤੁਹਾਡੇ ਚਰਨ। ਇਹ ਅਲੰਕਾਰ ਕਿਉਂ ਦਿੱਤਾ? ਨਾਲ ਆਖਿਆ ਮੈਂ ਧੂੜੀ ਬਣਾ, ਤੁਸੀਂ ਮੈਨੂੰ ਬਣਾਓ ਆਪਣੀ ਧੂੜ, ਕਿਉਂ ਆਖਿਆ? ਸੰਗਤ ਜੀ, ਆਪ ਗੁਰੂ ਰੂਪ ਹੋ, ਤੁਹਾਡੇ ਪਾਸ ਸਾਰੇ ਭੇਤ ਨੇ। ਮੈਂ ਤਾਂ ਇਉਂ ਪ੍ਰਤੀਤ ਕਰਦਾ ਗੁਰੂ ਕਿਉਂ, ਗੁਰੂ ਹੀ ਜਾਣਦੇ ਨੇ, ਪਰ ਮੈਨੂੰ ਐਸਾ ਪ੍ਰਤੀਤ ਹੁੰਦਾ ਹੈ ਸਾਡੇ ਕੱਪੜਿਆਂ ਦੇ ਨਾਲ ਕੋਈ ਲੱਗ ਜਾਵੇ, ਸਾਡੇ ਹੱਥ ਦੇ ਨਾਲ ਕੋਈ ਛੋ ਜਾਵੇ, ਕੋਈ ਵੀ ਵਜੂਦ ਕਿਸੇ ਰੂਪ ਦੇ ਵਿੱਚ ਵੀ, ਉਹ ਛੇਤੀ ਜੁਦਾ ਹੋ ਸਕਦਾ, ਅਲੱਗ ਹੋ ਸਕਦਾ ਹੈ। ਸਾਡੇ ਸਰੀਰ ਦੇ ਨਾਲ ਮਿੱਟੀ ਲੰਘ ਜਾਵੇ ਤੇ ਉਹ ਵੀ ਛੇਤੀ ਜੁਦਾ ਹੋ ਸਕਦੀ ਹੈ, ਲੇਕਿਨ ਜਿਹੜੀ ਧੂੜ ਬਣ ਕੇ ਸਾਡੇ ਪੈਰਾਂ ਦੇ ਥੱਲੇ ਲੱਗ ਜਾਂਦੀ ਹੈ ਨਾ, ਉਹ ਛੇਤੀ ਜੁਦਾ ਨਹੀਂ ਹੁੰਦੀ। ਧਿਆਨ ਕੀਤਾ? ਇਹ ਫਰਕ ਹੈ ਥੋੜਾ ਜਿਹਾ, ਉਹ ਛੇਤੀ ਜੁਦਾ ਨਹੀਂ ਹੁੰਦੀ। ਉਸ ਨੂੰ ਅਲੱਗ ਕਰਨ ਵਾਸਤੇ ਨਾ ਧੋਣਾ ਪੈਂਦਾ ਹੈ, ਕੋਈ ਕਰੜੀ ਚੀਜ਼ ਲੈ ਕੇ ਜਿਵੇਂ ਝਾਵਾਂ ਜਾਂ ਕੁਝ ਹੋਰ ਪੱਥਰ ਲੈ ਕੇ, ਇੱਟ ਰੋੜਾ ਲੈ ਕੇ ਉਹਨੂੰ ਰਗੜਨਾ ਪੈਂਦਾ ਚੰਗੀ ਤਰ੍ਹਾਂ, ਮਲ ਮਲ ਕੇ ਲਾਉਣਾ ਪੈਂਦਾ ਹੈ, ਜਦਕਿ ਲਿਬਾਸ ਚਟਾਪਟ ਲਾਇਆ ਜਾ ਸਕਦਾ, ਕੁਝ ਹੋਰ ਚੀਜ਼ ਹੋਵੇ ਉਹਨੂੰ ਅਲੱਗ, ਜਿਵੇਂ ਗਹਿਣਾ ਪਾਇਆ ਹੈ ਜਾਂ ਕੋਈ ਹੋਰ ਚੀਜ਼ ਪਾਈ ਹੋਈ ਹੈ, ਉਹਨੂੰ ਜੁਦਾ ਕੀਤਾ ਜਾ ਸਕਦਾ ਹੈ, ਪਰ ਧੂੜ ਨੂੰ ਇਵੇਂ ਜੁਦਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਧੂੜ ਚਰਨਾਂ ਨਾਲ ਛੋਹ ਕੇ, ਚਰਨਾਂ ਥੱਲੇ ਆ ਕੇ ਵਾਰ 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 ਮਸਲੀ ਜਾਂਦੀ ਹੈ, ਅਰ ਇੰਨੀ ਮਸਲੀ ਜਾਂਦੀ ਹੈ ਤੇ ਚਰਨਾਂ ਨਾਲ ਭੇਦ ਹੋ ਜਾਂਦੀ ਹੈ, ਅਲੱਗ ਕਰਨਾ ਹੀ ਔਖਾ ਹੋ ਜਾਂਦਾ। ਮੈਨੂੰ ਇਹ ਜਾਪਦਾ ਹੈ ਜਿਵੇਂ ਸਤਿਗੁਰੂ ਮਹਾਰਾਜ ਨਾ ਸਾਨੂੰ ਗੱਲ ਪਿਆਰ ਨਾਲ ਸਮਝਾਉਂਦੇ ਪਏ ਹੋਣ। ਦੇਖੋ, ਪਿਆਰ ਅਸੀਂ ਸਾਰੇ ਹੀ ਕਰਦੇ ਹਾਂ ਨਾ ਆਪਣੇ ਸਤਿਗੁਰਾਂ ਦੇ ਨਾਲ, ਪਰਮੇਸ਼ਰ ਨਾਲ ਪਿਆਰ ਅਸੀਂ ਸਾਰੇ ਹੀ ਕਰਦੇ ਹਾਂ। ਕੌਣ ਹੈ ਜਿਹੜਾ ਨਹੀਂ ਪਿਆਰ ਕਰਦਾ? ਤੁਸੀਂ ਬਿਨਾਂ ਪਿਆਰ ਤੋਂ ਇੱਥੇ ਆਏ ਹੋ ਜਾਂ ਬਿਨਾਂ ਪਿਆਰ ਤੋਂ ਇੱਥੇ ਬੈਠੇ ਹੋਏ ਹੋ? ਨਹੀਂ, ਇਹ ਤਾਂ ਨਹੀਂ ਬਾਤ ਹੈ ਨਾ, ਸਾਰੇ ਹੀ ਪਿਆਰ ਕਰਦੇ ਹਾਂ, ਪਰ ਕਦੀ ਇੰਨੀ ਨਿਕਟਤਾ, ਇੰਨੀ ਨੇੜਤਾ, ਇੰਨੀ ਸਮੀਪਤਾ ਅਸੀਂ ਕਦੀ ਮੰਗੀ, ਕਦੀ ਅਹਿਸਾਸ ਕੀਤਾ ਕਿ ਭਾਵੇਂ ਮੈਂ ਚਰਨਾਂ ਦੇ ਥੱਲੇ ਆ ਕੇ ਮਸਲਿਆ ਜਾਵਾਂ, ਮੇਰੀ ਕੋਈ ਹੋਂਦ ਨਾ ਰਹੇ, ਪਰ ਹੇ ਜੀ ਤੁਸੀਂ ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ, ਮੈਨੂੰ ਆਪਣੇ ਚਰਨਾਂ ਦੀ ਧੂੜ ਬਣਾ ਲਓ। ਹੁਣ ਹੋਰ ਥੋੜਾ ਜਿਹਾ ਡੀਪ ਡਾਊਨ ਚੱਲਿਓ ਜੀ ਪਿਆਰ ਦੇ ਨਾਲ।
ਮਹੱਲਾ ਪੰਜਵਾਂ, ਪਤਿਤ ਪੁਨੀਤ ਅਸੰਖ ਹੋਵੇ, ਹਰ ਚਰਨੀ ਮਨ ਲਾਗ।
ਸਤਿਗੁਰਾਂ ਨੇ ਦੂਜੇ ਸ਼ਲੋਕ ਵਿੱਚ ਆਖਿਆ, ਪਤਿਤ ਅਸੰਖ ਪੁਨੀਤ ਹੋਏ, ਅਸੰਖ ਤੋਂ ਪਾਵੇ ਬੇਅੰਤ, ਅਨੇਕਾਂ ਹੀ ਜਿਹੜੇ ਪਤਿਤ ਨੇ, ਪਤਿਤ ਮੈਂ ਨਾ ਗਿਰੇ ਹੋਏ, ਪਤਿਤ ਸ਼ਬਦ ਅਰਥ ਹੁੰਦਾ ਹੈ ਆਪਣੀ ਪਦਵੀ ਤੋਂ, ਆਪਣੀ ਪਦ ਤੋਂ ਥੱਲੇ ਗਿਰਿਆ ਹੋਇਆ, ਡਿੱਗਾ ਹੋਇਆ, ਨੀਚ, ਨੀਚ ਬਿਰਤੀਆਂ ਵਾਲਾ, ਮੰਦ ਕਰਮੀ ਪੁਰਸ਼, ਇੱਕ ਨਹੀਂ ਦੋ ਨਹੀਂ ਅਸੰਖ ਪੁਨੀਤ ਹੋਏ। ਪੁਨੀਤ ਮੈਂ ਨਾ ਪਵਿੱਤਰ, ਪਵਿੱਤਰ ਹੋ ਜਾਂਦੇ ਨੇ, ਕਦੋਂ ਹੋ ਜਾਂਦੇ ਨੇ? ਹਰ ਚਰਣੀ ਮਨ ਲਾਗ, ਜਦੋਂ ਉਹਨਾਂ ਦਾ ਮਨ ਹਰੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਹੁਣ ਧੂੜ ਦੇ ਅਰਥ ਸਤਿਗੁਰੂ ਮਹਾਰਾਜ ਕਰ ਰਹੇ, ਪਹਿਲਾਂ ਚਰਨ ਆਖਿਆ ਤੇਰੇ ਚਰਨ ਕੀ, ਹੁਣ ਆਖਿਆ ਹਰੀ, ਹਰ ਚਰਨੀ ਹਰੀ ਦੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਮਨ ਲੱਗ ਗਿਆ। ਧੂੜ ਹੋਣ ਤੋਂ ਕੀ ਭਾਵ ਹੈ? ਜਿਨ੍ਹਾਂ ਦਾ ਮਨ ਲੱਗ ਗਿਆ, ਜੁੜ ਗਿਆ, ਫਿਰ ਕੀ ਹੋਇਆ ਜੀ?
ਅੱਠ ਸੱਠ ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ।
ਗੱਲ ਇਹ ਹੈ ਕਿ ਗੁਰੂ ਪਾਤਸ਼ਾਹ ਜੀ ਪਰਮੇਸ਼ਰ ਦੇ ਪਾਸੋਂ ਜਦੋਂ ਅਸੀਂ ਉਹਨਾਂ ਦੀ ਨਿਕਟਤਾ ਮੰਗਦੇ ਹਾਂ, ਅਸੀਂ ਨੇੜਤਾ ਮੰਗਦੇ ਹਾਂ, ਅਸੀਂ ਇਹ ਚਾਹੁੰਦੇ ਹਾਂ ਕਿ ਸਦਾ ਤੁਹਾਡੇ ਦੀਦਾਰ ਹੁੰਦੇ ਰਹਿਣ, ਅਸੀਂ ਸਦਾ ਤੁਹਾਡੀ ਹਜ਼ੂਰੀ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਵਸਦੇ ਰਹੀਏ, ਅਸੀਂ ਅਭੇਦ ਹੋ ਜਾਈਏ, ਤਾਂ ਕੀ ਭਾਵ ਹੈ? ਗੁਰੂ ਪਰਮੇਸ਼ਰ ਜੀ ਦੀ ਯਾਦ ਵਿੱਚ ਅਸੀਂ ਸਦਾ ਜੁੜੇ ਰਹੀਏ, ਉਹਨਾਂ ਦਾ ਨਾਮ, ਉਹਨਾਂ ਦਾ ਨਾਮਣਾ, ਉਹਨਾਂ ਦੀਆਂ ਵਡਿਆਈਆਂ, ਉਹਨਾਂ ਦੇ ਗੁਣ, ਉਹਨਾਂ ਦਾ ਨੇਮ, ਨਾਮ, ਚਿੰਤਨ, ਸਿਮਰਨ ਜਿਸਨੂੰ ਅਸੀਂ ਕਹਿ ਲੈਂਦੇ ਹਾਂ, ਇਹ ਕੀ ਹੈ? 68 ਤੀਰਥ ਨਾਮ ਪ੍ਰਭ, ਪ੍ਰਭੂ ਦਾ ਨਾਮ ਹੈ 68 ਤੀਰਥਾਂ ਦਾ ਇਸ਼ਨਾਨ। ਇਹ 68 ਤੀਰਥ ਨੇ। ਹੁਣ ਸਤਿਗੁਰੂ ਮਹਾਰਾਜ ਨੇ 68 ਤੀਰਥਾਂ ਦਾ ਜ਼ਿਕਰ ਕਿਉਂ ਕੀਤਾ ਕਿ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ 1604 ਈਸਵੀ ਤੋਂ ਪਹਿਲਾਂ ਦੀ ਬਾਤ ਹੈ ਨਾ ਸਾਰੀ। ਭਾਰਤੀ ਸੰਸਕ੍ਰਿਤੀ ਵਿਚ 68 ਤੀਰਥਾਂ ਦਾ ਬੜਾ ਮਹੱਤਵ ਸੀ। ਤੁਸੀਂ ਦੇਖਿਆ ਹੁਣ ਅੰਦਰ ਜਦ ਦਰਸ਼ਨ ਦੀਦਾਰ ਕਰਕੇ ਆਉਂਦੇ ਹੋ ਤੇ ਦੁੱਖ ਭੰਜਣੀ ਸਾਹਿਬ ਬੇਰੀ ਦੇ ਕੋਲ ਨਾ ਨੇੜੇ ਹੀ ਇਕ ਅਸਥਾਨ ਛੋਟਾ ਜਿਹਾ ਬਣਿਆ ਹੋਇਆ, ਉਸਦਾ ਨਾਮ ਹੀ ਹੈ 68 ਤੀਰਥ। ਸਾਡੇ ਸਾਫੀਕਾਰਾਂ ਨੇ, ਗ੍ਰੰਥਾਕਾਰਾਂ ਨੇ ਉਸ ਤੇ ਭੇਦ ਖੋਲਣ ਦਾ ਯਤਨ ਕੀਤਾ ਤੇ ਇਹ ਗੱਲ ਆਖੀ ਕਿ ਇਸ ਤੀਰਥ ਵਿਚ ਭਾਵ ਪਵਿੱਤਰ ਅੰਮ੍ਰਿਤਸਰ ਦੇ ਵਿਚ, ਅੰਮ੍ਰਿਤ ਸਰੋਵਰ ਦੇ ਵਿਚ ਹੀ 68 ਤੀਰਥਾਂ ਦਾ ਨਿਵਾਸ ਹੈ। ਕੋਈ ਅਮੀਰ, ਕੋਈ ਰਾਜਪੁੱਤਰ, ਕੋਈ ਸ਼ਹਿਜ਼ਾਦਾ, ਪਤਾ ਨਹੀਂ ਕਦੀ ਕੋਈ 68 ਤੀਰਥਾਂ ਤੇ ਨਹਾ ਸਕਿਆ ਕਿ ਨਹੀਂ ਨਹਾ ਸਕਿਆ, ਨਹਾ ਸਕੇ ਕਿ ਨਾ ਨਹਾ ਸਕੇ। ਸਤਿਗੁਰਾਂ ਨੇ ਆਖਿਆ ਤੁਸੀਂ ਆਓ ਇੱਥੇ ਆ ਕੇ ਇਸ਼ਨਾਨ ਕਰੋ ਤੇ ਇੱਥੇ ਜਿਸ ਵੇਲੇ ਇਸ਼ਨਾਨ ਕਰੋਗੇ ਸਾਰੇ ਤੀਰਥਾਂ ਦਾ ਤੁਹਾਡਾ ਇਸ਼ਨਾਨ ਹੋ ਜਾਏਗਾ। ਗੱਲ ਸਮਝਾਉਂਦਾ ਕਿ ਯਤਨ ਸੀ, ਗੱਲ ਨੂੰ ਮੋੜ ਦੇਣ ਦਾ ਕਿ ਯਤਨ ਸੀ। ਸਾਨੂੰ ਅੱਜ ਵੀ ਧਿਆਨ ਕਰਨਾ ਚਾਹੀਦਾ। ਦੇਖੋ ਮੋੜ ਦਿੱਤਾ, ਭੱਟ ਮਿਲਾਪ ਦੀ ਗੱਲ ਜਿਸ ਵੇਲੇ ਆਪਾਂ ਨੇ ਕਰਨੀ ਹੈ, ਵਿਚਾਰਨੀ ਹੈ ਤਾਂ ਚੇਤਾ ਰੱਖਿਓ ਜੇ ਮੈਂ ਆਂਸ਼ਕ ਤੌਰ ਤੇ ਥੋੜਾ ਜਿਹਾ ਜ਼ਿਕਰ ਕਰਾਂ, ਭਲਕੇ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਜਦੋਂ ਭੋਗ ਪਏਗਾ ਜਾਂ ਸਵੇਰ ਦੇ ਦੀਵਾਨ ਵਿਚ, ਪਰ ਕੱਲ ਨਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਹੋਣੀ, ਜਿਹੜੇ ਸਾਡੇ ਬਹੁਤ ਵੱਡੇ ਜਰਨੈਲ ਵੀ ਹੋਏ, ਜਿਨ੍ਹਾਂ ਨੇ ਪੰਥ ਦੀ ਅਗਵਾਈ ਕੀਤੀ, ਜਿਹੜੇ ਬੜੇ ਨਿਧੜਕਤਾ ਕਰਕੇ, ਨਿਡਰਤਾ ਕਰਕੇ ਤੇ ਮਰਿਆਦਾ ਤੇ ਪਹਿਰਾ ਦੇਣ ਵਾਲੇ ਮੰਨੇ ਜਾਂਦੇ ਨੇ, ਉਨ੍ਹਾਂ ਦੀ ਦੂਸਰੀ ਸ਼ਤਾਬਦੀ ਦੇ ਸਬੰਧੀ ਪ੍ਰੋਗਰਾਮ ਜਿਹੜੇ ਨੇ ਉਹ ਸ਼ੁਰੂ ਹੋਣ ਜਾ ਰਹੇ ਨੇ। ਅਕਾਲ ਤਖ਼ਤ ਸਾਹਿਬ ਤੇ ਉੱਥੇ ਵੀ ਅਖੰਡ ਪਾਠ ਜਾਰੀ ਹੈ ਤੇ ਸਵੇਰੇ ਭੋਗ ਪੈਣਾ ਹੈ 15 ਤਰੀਕ ਨੂੰ, ਇੱਥੇ ਵੀ ਭੋਗ ਪੈਣਾ ਹੈ, ਇੱਥੇ ਭੱਟ ਮਿਲਾਪ ਤੇ ਉੱਥੇ ਅਕਾਲੀ ਫੂਲਾ ਸਿੰਘ ਸਾਹਿਬ ਜੀ ਦੇ ਬਾਬਤ ਅਸੀਂ ਵਿਚਾਰ ਕਰਾਂਗੇ ਕੁਛ। ਔਰ ਕੱਲ ਹੀ ਤੁਮਾਰੋ ਭਾਵ ਭਲਕੇ ਦੂਜੇ ਸਤਿਗੁਰੂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਹੋਰਾਂ ਦਾ ਗੁਰਿਆਈ ਪੁਰਬ ਵੀ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜੋਤ ਸਮਾਣੀ ਜੋਤ ਮਾਹੇ ਆਪੇ ਆਪੇ ਸੇਤੀ, ਨਿੱਕੇ ਆਉਣ ਵਾਲੀ ਜਿਹੜੀ ਕਲਾ ਹੈ ਨਾ ਇਹ ਵਰਤਾਈ, ਅਸਾਂ ਨੇ ਵਿਚਾਰ ਕਰਨੀ ਹੋਵੇਗੀ। ਤੋ ਖੈਰ ਵਧੇਰੇ ਜਿਹੜੀ ਵਿਚਾਰ ਹੈ ਨਾ, ਮੈਂ ਹੱਥ ਜੋੜ ਕੇ ਨਿਮਰਤਾ ਸਾਹਿਬ ਤੇ ਆਖਾਂਗਾ, ਕਿਉਂਕਿ ਅਸੀਂ ਸ਼ਬਦ ਦੀ ਵਿਚਾਰ ਕਰਨ ਵਾਸਤੇ ਬੈਠੇ ਹਾਂ। ਇਤਿਹਾਸਕ ਦੀ ਟੂਕ ਮਾਤਰ ਦਿੱਤੀ ਜਾ ਸਕਦੀ ਹੁੰਦੀ ਹੈ, ਇਤਿਹਾਸ ਵਿਚਾਰਿਆ ਨਹੀਂ ਜਾ ਸਕਦਾ ਹੁੰਦਾ। ਇਸ ਲਈ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਸਾਰੀਆਂ ਭੈਣਾਂ ਨੂੰ, ਸਾਰੇ ਭਾਈਆਂ ਨੂੰ, ਕਿ ਇੱਥੇ ਪੁਸਤਕਾਂ ਮਿਲ ਜਾਂਦੀਆਂ ਨੇ, ਆਪਣੀ ਸ਼੍ਰੋਮਣੀ ਕਮੇਟੀ ਦੇ ਸਟਾਲ ਨੇ, ਬਾਜ਼ਾਰ ਭਰੇ ਪਏ ਨੇ, ਸਾਡੀਆਂ ਧਰਮ ਪੋਥੀਆਂ ਦੇ ਪੁਸਤਕਾਂ ਦੇ ਸਟਾਲ ਲੱਗੇ ਹੋਏ ਨੇ। ਤੁਸੀਂ ਨਾ ਆਪਣੀ ਮਨ ਭਾਉਂਦੀ ਪੁਸਤਕ ਲੈ ਕੇ ਜਾਓ। ਜੇ ਭੱਟ ਦਿਵਸ ਮਨਾਇਆ ਜਾ ਰਿਹਾ ਹੈ ਤੇ ਪੁਸਤਕ ਲੈ ਕੇ ਜਾਓ ਜਿਹਦੇ ਵਿਚ ਸਵਈਆਂ ਦਾ ਪਾਠ ਹੈ, ਸਵਈਆਂ ਦੇ ਅਰਥ ਕੀਤੇ ਨੇ, ਉਥੇ ਫਿਰ ਭੱਟਾਂ ਦਾ ਜ਼ਿਕਰ ਕੀਤਾ ਹੋਇਆ, ਸਾਰਾ ਵਿਸਥਾਰ ਕੀਤਾ ਹੋਇਆ। ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਹੋਰਾਂ ਦੇ ਬਾਬਤ ਜੇ ਜਾਣਨਾ ਚਾਹੁੰਦੇ ਹੋ ਤੇ ਪੁਸਤਕ ਲੈ ਜਾਓ, ਭਲਕੇ ਵੀ ਵਿਚਾਰ ਕਰਾਂਗੇ ਤੇ ਕਿੰਨੀ ਕੁ ਇਤਿਹਾਸਕ ਵਿਚਾਰ ਕਰ ਲਾਂਗੇ। ਔਰ ਇਹ ਨਾ ਰੁਚੀ ਬਣਾਓ ਜ਼ਰੂਰ ਬਰ ਜ਼ਰੂਰ। ਕਥਾ ਦੇ ਵਿਚ ਕੁਝ ਸੁਣਿਆ ਜਾਂਦਾ ਹੈ, ਕੁਝ ਰਹਿ ਜਾਂਦਾ ਹੈ, ਕੁਝ ਮੈਂ ਕਹਿੰਦਾ ਗੈਰ ਹਾਜ਼ਰ ਹੋ ਸਕਦਾ, ਕੁਝ ਤੁਹਾਡਾ ਸੁਣਦਿਆਂ ਮਨ ਗੈਰ ਹਾਜ਼ਰ ਹੋ ਸਕਦਾ, ਕੁਝ ਸੁਣਿਆ ਕੁਝ ਨਾ ਸੁਣਿਆ। ਇਸ ਲਈ ਬਿਹਤਰ ਹੈ, ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਸਾਰੇ ਤੁਸੀਂ ਨਾ ਧਿਆਨ ਕਰੋ, ਇਹ ਭੱਟ 441 ਵਰੇ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿਚ ਆਏ ਨੇ, ਜਦੋਂ ਸਾਰੇ ਰਲ ਕੇ ਆਏ ਨੇ। ਐਸੇ ਸੰਕੇਤ ਮਿਲਦੇ ਨੇ ਕਿ ਭਿੱਖਾ ਜੀ ਪਹਿਲਾਂ ਦੀ ਆਏ ਸੰਕੇਤ ਮਿਲਦੇ ਨੇ, ਔਰ ਆਏ ਉਸ ਵੇਲੇ ਜਿਸ ਵੇਲੇ ਚੌਥੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੋਤੀ ਜੋਤ ਸਮਾ ਚੁੱਕੇ ਸਨ, ਲੇਕਿਨ ਜਿਵੇਂ ਅਕਸਰ ਹੀ ਹੋਇਆ ਕਰਦਾ ਹੈ ਕਿ ਬਾਅਦ ਵਿਚ ਅਜੇ ਦਸਤਾਰ ਬੰਦੀ ਦੀ ਰਸਮ ਹੋਣੀ ਬਾਕੀ ਸੀ, ਜਿੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਸਤਾਰ ਬੰਦੀ ਦੀ ਰਸਮ ਜਿਹੜੀ ਹੈ ਨਾ ਬਾਅਦ ਵਿਚ ਕਰਵਾਈ ਜਾਂਦੀ ਹੈ ਸਮਾਜਿਕ ਤੌਰ ਤੇ, ਉਹ ਅਜੇ ਰਸਮ ਹੋਣੀ ਬਾਕੀ ਸੀ। ਉਸ ਵੇਲੇ ਇਹ ਪਟ ਸਾਰੇ ਆਏ। ਇਹ 1581 ਦੀ ਗੱਲ ਹੈ, ਔਰ ਜ਼ਰੂਰ ਹੈ ਇਹ ਬਾਤ ਕਿ ਉਹ ਆਏ ਤੇ ਗੋਬਿੰਦਵਾਲ ਸਾਹਿਬ ਵਿਖੇ ਆਏ, ਜਿਸ ਦਾ ਉਹ ਫਿਰ ਜ਼ਿਕਰ ਵੀ ਕਰਦੇ ਨੇ ਬਾਅਦ ਵਿਚ, ਗੋਬਿੰਦਵਾਲ ਗੋਬਿੰਦਪੁਰੀ ਸਮਝਲ ਨੂੰ ਤੀਰ ਵਿਪਾਸ ਬਣਾਇਓ। ਯਾਰਾਂ ਭੱਟ ਮੈਂ ਜ਼ਿਕਰ ਕਰਨ ਜਾ ਰਿਹਾ ਸਾਂ ਸ਼ਬਦ ਨੂੰ ਮੁੱਖ ਰੱਖਦੇ ਹੋਏ। ਯਾਰਾਂ ਭੱਟਾਂ ਦੇ ਵਿਚੋਂ ਇਕ ਭੱਟ ਹਰਬੰਸ ਜੀ, ਉਨ੍ਹਾਂ ਦੇ ਸਿਰਫ ਦੋ ਸਵਈਏ ਨੇ। ਹੁਣ ਆਪਾਂ ਆਰੰਭ ਕਰਦੇ ਹੋਏ ਹਾਂ ਮਥੁਰਾ ਜੀ ਦੇ ਸੱਤ ਸਵਈਏ ਪਾਠ ਆਪਾਂ ਨੇ ਸ਼ਰਵਣ ਕੀਤਾ। ਇਸ ਤੋਂ ਅੱਗੇ ਨਾ ਹਰਬੰਸ ਜੀ ਦੇ ਦੋ ਸਵਈਏ ਆਉਂਦੇ ਨੇ। ਮੈਂ ਤੁਹਾਡਾ ਧਿਆਨ ਇੱਥੇ ਦਿਵਾਉਂਦਾ ਜਿੱਥੇ ਸਤਿਗੁਰੂ ਮਹਾਰਾਜ ਆਪ ਕਹਿ ਰਹੇ ਨੇ 68 ਤੀਰਥ ਨਾਮ ਪ੍ਰਭ, ਪ੍ਰਭੂ ਦਾ ਨਾਮ 68 ਤੀਰਥ ਹੈ। ਇਸੇ ਦਾ ਹੀ ਜ਼ਿਕਰ ਹਰਬੰਸ ਕਰ ਰਹੇ ਨੇ। ਉਹ ਕਹਿੰਦੇ ਨੇ ਮੈਂ ਦੇਖ ਰਿਹਾ। ਕੀ ਦੇਖ ਰਿਹਾ? ਅਜੈ ਗੰਗ ਜਾਲਿਆ ਟਲ, ਸਿੱਖ ਸੰਗਤ ਸਭ ਨਹਾਵੈ, ਨਿਤ ਪੁਰਾਣ ਬਾਚੀਏ, ਵੇਦ ਬ੍ਰਹਮਾ ਮੁਖ ਗਾਵੈ, ਅਜੈ ਚਵਰ ਸਿਰ ਧੁਲੈ, ਨਾਮ ਅੰਮ੍ਰਿਤ ਮੁਖ ਲੀਓ, ਗੁਰ ਅਰਜੁਨ ਸਿਰ ਛਤਰ, ਆਪ ਪਰਮੇਸ਼ਵਰ ਦੀਓ। ਸਤਿਗੁਰੂ ਜੀ ਦੀ ਸਿਫਤ ਕਰਦਿਆਂ ਹੋਇਆਂ ਲਿਖ ਰਹੇ ਨੇ। ਔਰ ਚੇਤੇ ਰੱਖਣ ਵਾਲੀ ਬਾਤ ਹੈ ਕਿ 1581 ਵਿਚ ਆਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਵਧੀ ਗਈ, ਸਰੂਪ ਤਿਆਰ ਹੋਇਆ 1604 ਵਿਚ ਹੋਇਆ, 23 ਵਰਿਆਂ ਬਾਅਦ। ਔਰ ਇਹ ਸਾਰੇ ਸੱਜਣ 23 ਵਰੇ ਲਗਾਤਾਰ ਇੱਥੇ ਰਹੇ ਨੇ, ਉਸ ਤੋਂ ਬਾਅਦ ਵੀ ਇੱਥੇ ਰਹੇ ਨੇ। ਜਿਸ ਮਥੁਰਾ ਜੀ ਦਾ ਜ਼ਿਕਰ ਅਸੀਂ ਕੀਤਾ ਨਾ ਹੁਣੇ, ਸੱਤ ਸਵਈਆਂ ਦਾ ਪਾਠ ਕਰਕੇ ਅਸਾਂ ਨੇ ਉਨ੍ਹਾਂ ਦੀ ਘਾਲਣਾ, ਉਨ੍ਹਾਂ ਦੀ ਜੋ ਸਤਿਗੁਰਾਂ ਜੀ ਦੀ ਕੀਤੀ ਹੋਈ ਸਿਫਤ ਹੈ ਸਰਵਣ ਕੀਤਾ। ਮਥੁਰਾ ਜੀ 1621 ਦੇ ਵਿਚ ਜਾ ਕੇ ਪਹਿਲੇ ਯੁੱਧ ਦੇ ਵਿਚ ਸ਼ਹੀਦ ਹੋਣ ਵਾਲੇ ਭੱਟ ਵੀ ਨੇ ਮਥੁਰਾ ਜੀ, ਔਰ ਦੂਸਰੇ ਨੇ ਨਾਲ ਸ਼ਹੀਦ ਹੋਣ ਵਾਲੇ 13 ਸਾਲ ਬਾਅਦ ਜਾ ਕੇ 1634 ਦੇ ਵਿਚ ਭੱਟ ਕੀਰਤ ਜੀ, ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਮੈਂ ਇਤਿਹਾਸਕ ਹਵਾਲਾ ਦਿੰਦਿਆਂ ਥੋੜਾ ਜਿਹਾ ਮੈਂ ਖਿਲਾਰੇ ਵਿਚ ਪੈ ਗਿਆ, ਜਿਹੜਾ ਕਿ ਜ਼ਰੂਰੀ ਜਿਹਾ ਬਣ ਜਾਂਦਾ। ਹਰਬੰਸ ਕਹਿੰਦੇ ਨੇ ਜਦੋਂ ਸਤਿਗੁਰਾਂ ਦੇ ਚਰਨਾਂ ਵਿਚ ਇੱਥੇ ਦਰਬਾਰ ਵਿਚ ਰਹਿੰਦੇ ਨੇ, ਅੱਜ ਸਾਡੀ ਦ੍ਰਿਸ਼ਟੀ ਵਿਚ ਉਹ ਗੱਲ ਨਹੀਂ ਆਵੇਗੀ ਕਿਉਂਕਿ ਅਸੀਂ ਰੰਗ ਵਿਚ ਬਹੁਤ ਰੰਗੇ ਗਏ, ਗੁਰੂ ਰੰਗ ਦੇ ਵਿਚ ਬਹੁਤ ਰੰਗੇ ਗਏ। ਲੇਕਿਨ ਉਹ ਜਿਹੜੇ ਪੁਰਾਣਕ ਪਿੱਠ ਵਾਲੇ ਸਨ ਨਾ, ਬੈਕਗਰਾਉਂਡ ਵਾਲੇ ਸਨ, ਉਹ ਦੇਖਦੇ ਨੇ, ਕਹਿੰਦੇ ਨੇ ਅਜੈ ਗੰਗ ਜਲ ਅਟਲ, ਸਿੱਖ ਸੰਗਤ ਸਭ ਨਹਾਵੈ। ਕਹਿੰਦੇ ਭਾਰਤ ਦੇ ਵਿਚ ਇਕ ਗੰਗਾ ਵਹਿੰਦੀ ਹੈ ਜਿਸ ਨੂੰ ਬੜੀ ਪਵਿੱਤਰ ਮੰਨਿਆ ਜਾਂਦਾ ਹੈ, ਪਰ ਉਸ ਪਵਿੱਤਰ ਤੱਕ ਪਹੁੰਚ ਹਰ ਇਕ ਦੀ ਨਹੀਂ ਹੈ। ਸਾਰੇ ਵਰਨਾ ਵਾਲੇ ਵੀ ਉੱਥੇ ਜਾ ਕੇ ਇਸ਼ਨਾਨ ਨਹੀਂ ਕਰ ਸਕਦੇ। ਲੇਕਿਨ ਮੈਂ ਦੇਖਦਾ ਪਿਆ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੇ ਵਿਚ ਇੱਥੇ ਲਗਾਤਾਰ ਗੰਗਾ ਵਹਿ ਰਹੀ ਹੈ, ਔਰ ਮੈਂ ਦੇਖਦਾ ਹਰ ਵੇਲੇ ਸਿੱਖ ਸੰਗਤ ਇਸ਼ਨਾਨ ਪਈ ਕਰਦੀ ਹੈ। ਸੋਚੋ ਹਾਂ, ਜ਼ਰਾ ਵਿਚਾਰੋ ਕੀਤਾ ਇਸ਼ਨਾਨ ਤੁਸਾਂ ਨੇ, ਕਿਸੇ ਗੰਗਾ ਵਿਚ ਇਸ਼ਨਾਨ ਕੀਤਾ? ਔਰ ਨਾਮ ਤੋਂ ਟਪਲਾ ਨਾ ਖਾ ਜਾਇਓ ਜੇ, ਅੱਗੇ ਹੋਰ ਸਮੇਂ ਵਿਚਾਰ ਕਰਦੇ ਨੇ, ਕਹਿੰਦੇ ਨੇ ਨਿਤ ਪੁਰਾਣ ਬਾਚੀਏ। ਇੱਥੇ ਤਾਂ ਅਸੀਂ ਦੇਖਦੇ ਪਏ ਹਾਂ ਬਿਆਸ ਜੀ ਰੋਜ਼ ਪੁਰਾਣ ਪੈ ਪੜ੍ਹਦੇ ਨੇ, ਅਤੇ ਕੇਵਲ ਬਿਆਸ ਜੀ ਪੁਰਾਣ ਹੀ ਨਹੀਂ ਪੜ੍ਹ ਰਹੇ, ਵੇਦ ਬ੍ਰਹਮਾ ਮੁਖ ਗਾਵੈ, ਬ੍ਰਹਮਾ ਜੀ ਇੱਥੇ ਤਾਂ ਵੇਦ ਸੁਣਾਉਂਦੇ ਪਏ ਨੇ। ਕਿਸ ਦੀ ਗੱਲ ਕਰਦੇ ਨੇ? ਗੁਰੂ ਦਰਬਾਰ ਦੀ ਗੱਲ ਕਰਦੇ ਨੇ, ਗੁਰੂ ਦਰਬਾਰ ਦੀਆਂ ਵਡਿਆਈਆਂ ਦੀ ਗੱਲ ਕਰਦੇ ਪਏ ਨੇ। ਹੁਣ ਕਿਹੜੇ ਵੇਦ ਦੀ ਗੱਲ ਚੱਲ ਰਹੀ ਹੈ, ਕਿਹੜੇ ਪੁਰਾਣ ਦੀ ਗੱਲ ਚੱਲ ਰਹੀ ਹੈ, ਕਿਹੜੀ ਗੰਗਾ ਦੀ ਗੱਲ ਚੱਲ ਰਹੀ ਹੈ? ਸ਼ਬਦ ਰੂਪੀ ਪੁਰਾਣ, ਸ਼ਬਦ ਰੂਪੀ ਵੇਦ, ਸ਼ਬਦ ਰੂਪੀ ਗੰਗਾ। फिर ध्यान रखना। मैं इसलिए तुहानू आखिया तुसी पुस्तकां लै जाओ, पोथियां लै जाओ, आप प्यार दे नाल सत्कार दे नाल पढ़िया करो, पढ़ो आप सारे। जदों असीं ना सुभाविक पाठ करदे हां, तुसी कितनी वारी पाठ कीता होएगा ते तुहाडा मन जरूर इत्थे अटक सकदा है वी इह किहड़ी गंगा की गल पे करदे ने, इह किहड़े पुराण की गल करदे पए ने, इह किहड़े वेद की गल करदे पए ने। उस वेले यह मोड़ पाउणा, इस प्रकार की शब्दावली लियाउणी, भावपूर्ण शब्दावली लियाउणी जरूरी सी, और सतगुरां ने लियांदी। लेकिन ध्यान की है? ध्यान है शब्द दे विच, ध्यान है वाहिगुरू नाम दे विच। मैं एक गल होर तुहाडे नाल सांझी करदे हां, काल दे विच इन्हां दे बजुर्ग सन पिखा जी, ਪਿੱਖਾਂ ਦੀ ਉਹਦੀ ਛੇ ਭਰਾ ਸਨ। ਭਗੀਰਥ ਜੀ ਦੀ ਵੰਸ਼ ਵਿਚੋਂ ਰਈਆ ਦੇ ਪੁੱਤਰ ਛੇ ਭਰਾ ਸਨ। ਇਹ ਜਿਹੜੇ ਯਾਰਾਂ ਭੱਟ ਨੇ ਇਹ ਛੇ ਭਰਾਵਾਂ ਦੀ ਅੱਗੇ ਅੰਸ਼ ਵੰਸ਼ ਸਨ। ਇਹਨਾਂ ਦੀ ਉਮਰ ਦੇ ਵਿਚੋਂ ਜਿਹੜੇ ਸਭ ਤੋਂ ਵਡੇਰੀ ਉਮਰ ਦੇ ਸਨ ਉਹ ਸਨ ਪਿੱਖਾਂ ਜੀ। ਪਿੱਖਾਂ ਜੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਾਇਦ ਪਹਿਲਾਂ ਵੀ ਦਰਸ਼ਨ ਕਰ ਗਏ ਸਨ, ਜਿਸ ਕਰਕੇ ਬਾਅਦ ਵਿਚ ਉਨ੍ਹਾਂ ਨੇ ਉਹੀ ਗੱਲ ਲਿਖੀ, ਰਹੇ ਸੰਤ ਹੋਂ ਤੋੜ ਸਾਧ ਬਹੁਤੇਰੇ, ਡਿੱਠੇ ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ, ਅਸੀਂ ਵੇਖੇ ਬੜੇ ਸਾਧ। ਕਹਿੰਦੇ ਨੇ ਬਰਸ ਇਹ ਕਹੋ ਫਿਰਿਓ ਕਿਵੇਂ ਨਾ ਪਰਚੋ ਲਾਇਓ, ਜਿਹਨੂੰ ਅਸੀਂ ਕਹਿੰਦੇ ਨਾ ਮੈਂ ਸਾਲ ਭਰ ਧੱਕੇ ਖਾਂਦਾ ਰਿਹਾ। ਬਰਸ ਇਹ ਕਹੋ ਫਿਰਿਓ, ਇਤਿਹਾਸਕ ਬਚਨ ਨੇ, ਕਿਵੇਂ ਨਾ ਪਰਚੋ ਲਾਇਓ। ਕਹਿੰਦੇ ਨੇ ਗੱਲ ਕੀ ਹੈ, ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆ ਜਾਓ। ਗੱਲਾਂ ਹੀ ਗੱਲਾਂ ਸਨ, ਰਹਿਤ ਵਾਲੀ ਬਾਤ ਹੈ ਹੀ ਕੋਈ ਨਹੀਂ ਸੀ। ਹੁਣ ਕਿਹੜੀ ਰਹਿਤ ਵਾਲੀ ਬਾਤ ਨਹੀਂ ਸੀ? ਹੈ ਹਰ ਨਾਮ ਛੋੜ ਦੂਜਾ ਲੱਗੇ, ਇਹ ਰਹਿਤ ਨਹੀਂ ਹੈਗੀ ਸੀ। ਰੇਖ ਪੇਖ ਹੈਗਾ ਸੀ, ਗਿਆਨ ਧਿਆਨ ਹੈਗਾ ਸੀ, ਹੋਰ ਸਾਰਾ ਕੁਝ ਹੈਗਾ ਸੀ, ਪਰ ਹਰ ਨਾਮ ਛੋੜ ਦੂਜਾ ਲੱਗੇ, ਤਿਨਕੇ ਗੁਣ ਹੋ ਕਿਆ ਕਹੋ। ਸਾਨੂੰ ਉਹਦੇ ਵਿੱਚ ਕੀ ਪ੍ਰਾਪਤੀ ਹੋਵੇਗੀ? ਕਹਿੰਦੇ ਮੈਂ ਇੱਥੇ ਆਇਆ ਨਾ ਜਿਸ ਵੇਲੇ, ਤੇ ਹੁਣ ਮੈਂ ਦੇਖ ਰਿਹਾ ਗੁਰ ਗਿਆਨ ਯਾਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇੱਕ ਚਿੱਤ ਹੈ ਲਿਵਲਾਵੈ, ਕਾਮ ਕ੍ਰੋਧ ਵਸ ਕਰੈ ਪਨ ਉਡੰਕਣਾ ਭਾਵੈ, ਨਿਰੰਕਾਰ ਕੈ ਬਸੈ ਦੇਸ਼ ਹੁਕਮ ਬੁੱਝ ਵਿਚਾਰ ਪਾਵੈ। ਕੌਣ? ਗੁਰੂ ਅਮਰਦਾਸ ਪਾਤਸ਼ਾਹ। ਇਹ ਨਿਰੰਕਾਰ ਦੇ ਦੇਸ਼ ਵਸਦੇ ਨੇ, ਇਹਨਾਂ ਦੀ ਸੁਰਤੀ ਉੱਥੇ ਵਸਦੀ ਹੈ, ਇਹਨਾਂ ਦੇ ਕੋਲ ਹੋਰ ਕੁਛ ਵੀ ਨਹੀਂ। ਜਿਵੇਂ ਬਾਕੀ ਲਿਖਦੇ ਨੇ ਨਾ, ਆਖਦੇ ਨੇ ਗੁਰਮੁਖ ਪਿਆਰੇ, ਤੈਂ ਪੜਿਓ ਇੱਕ ਗੁਰੂ ਅਮਰਦਾਸ ਜੀ ਦੇ ਬਾਬਤ, ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੂੰਹ ਇੱਕ ਇੱਕ ਦੋ ਥਾਈ ਨਾ ਜਾਣਿਓ, ਤੇਰੇ ਪਾਸ ਗੁਰੂ ਅਮਰਦਾਸ ਪਾਤਸ਼ਾਹ ਰੱਬੀ ਸਿਫਤ ਸਲਾਹ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਸੁਪਨ ਇੱਕ ਪ੍ਰਤੱਖ ਇੱਕ 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 ਸਮੈਂ ਲੀਨੋ, ਤੂੰ ਸਦਾ ਉਸ ਇੱਕ ਦੇ ਵਿੱਚ ਲੀਨ ਰਹਿਣ ਵਾਲਾ ਹੈ। ਜਿਵੇਂ ਪਿੱਖਾਂ ਜੀ ਫਿਰ ਆਖਦੇ ਨੇ ਨਾ, ਇੱਥੇ ਨਾ ਮੈਂ ਦੇਖ ਰਿਹਾ, ਉਹਦੇ ਪ੍ਰਵਾਹ ਚੱਲਦੇ ਪਏ ਨੇ। ਹਰਬੰਸੇ ਆਖਦੇ ਨੇ ਸਾਰੀਆਂ ਸਿੱਖ ਸੰਗਤਾਂ ਇਸ਼ਨਾਨ ਪੀਆਂ ਕਰਦੀਆਂ ਨੇ, ਅਜੈ ਚਵਰ ਸਿਰ ਢੁਹੈ ਨਾਮ ਹੀ ਅੰਮ੍ਰਿਤ ਮੁਖ ਲੀਓ, ਹਾਂਜੀ ਜ਼ਿਕਰ ਕਰਦੇ ਨੇ। ਤੇ ਸਤਿਗੁਰੂ ਜੀ ਉਸੇ ਦਾ ਹੀ ਜ਼ਿਕਰ ਨਾ ਇਸ ਦੂਜੇ ਸਲੋਕ ਚ ਕਹਿ ਕੇ, ਪਤਿਤ ਅਸੰਖ ਪੁਨੀਤ ਹੋਏ ਪੁਨਾ ਪੁਨਾ ਬਲਿਹਾਰ, ਪਤਿਤ ਅਸੰਖ ਪੁਨੀਤ ਹੋਏ ਹਰ ਚਰਣੀ ਮਨ ਲਾਗ, ਅਸਰ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ। ਕੋਈ ਵੀ ਮਲੀਨ ਤੋਂ ਮਲੀਨ, ਗਿਰਿਆ ਤੋਂ ਗਿਰਿਆ, ਉਹ ਪੁਨੀਤ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਵਾਹਿਗੁਰੂ ਇਹ ਭੱਟਾਂ ਨੂੰ, ਜਿਨ੍ਹਾਂ ਨੂੰ ਮਾੜਾ ਬ੍ਰਾਹਮਣ ਆਖਿਆ ਜਾਂਦਾ ਸੀ, ਜਿਹੜੇ ਉੱਚ ਸ਼੍ਰੇਣੀ ਵਾਲੇ ਸਨ, ਉੱਚ ਵਰਗ ਵਾਲੇ ਸਨ, ਬ੍ਰਾਹਮਣ ਹੋਣ ਦੇ ਬਾਵਜੂਦ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ ਸਨ। ਲੇਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆ ਗਏ ਤੇ ਸਤਿਗੁਰਾਂ ਨੇ ਇੰਨਾ ਪਿਆਰ ਕੀਤਾ, ਉਹਨਾਂ ਭੱਟਾਂ ਨੂੰ, ਉਹਨਾਂ ਬ੍ਰਾਹਮਣ ਪੁੱਤਰਾਂ ਨੂੰ, ਗੁਰੂ ਕੇ ਸਿੱਖ ਬਣਿਆ ਨੂੰ ਆਪਣੇ ਨਾਲ ਬਿਠਾ ਲਿਆ। ਭਾਵੇਂ ਅਸੀਂ ਇੱਥੇ ਸ਼ਬਦ ਪੜ੍ਹੀਏ ਤੇ ਭਾਵੇਂ ਕਿਤੇ ਪੜ੍ਹੀਏ, ਅਕਸਰ ਹੀ ਅਸੀਂ ਵਾਕ ਲੈਣ ਲੱਗੇ ਹਾਂ, ਪੜ੍ਹਿਆ ਕਰਦੇ ਹਾਂ, ਸੋ ਕਹੋ ਟਲ ਗੁਰ ਸੇਵੀਐ, ਬੋਲੋ ਸਾਰੇ, ਸੋ ਕਹੋ ਟਲ ਅਹਿੰਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ। ਕੱਲ ਸਹਾਰ ਹੋਰਾਂ ਦਾ ਆਖਿਆ ਹੋਇਆ ਬਚਨ। ਜਦੋਂ ਅਸੀਂ ਸਤਿਗੁਰਾਂ ਨੂੰ ਯਾਦ ਕਰਦੇ ਹਾਂ ਅਸੀਂ ਪੱਟਾਂ ਨੂੰ ਛੱਡ ਕੇ ਨਹੀਂ ਚੱਲਦੇ, ਕਿਉਂਕਿ ਗੁਰੂ ਸਾਹਿਬ ਨੇ ਛੱਡਿਆ ਨਹੀਂ ਹੈ, ਆਪਣੇ ਵਿਚ ਅਪੇਲ ਕਰ ਲਿਆ ਹੈ। ਵਧੇਰੇ ਵਿਚਾਰ ਆਪਾਂ ਫਿਰ ਕਰਾਂਗੇ, ਅੱਗੇ ਚੱਲਦੇ ਹਾਂ। ਸਤਿਗੁਰੂ ਜੀ ਬਚਨ ਕਰਦੇ ਨੇ ਜੀ,
ਪੌੜੀ ਨਿਤ ਜਪੀਏ ਸਾਸ ਵਿਰਾਸ ਨਾਉ ਪਰਵਤ ਦਾਰ ਦਾ।
ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਉਸ ਕਰਤਾਰ ਨੂੰ ਹਰ ਸਵਾਸ ਦੇ ਨਾਲ ਚੇਤੇ ਰੱਖੀਏ, ਜਿਹੜੀ ਸਾਡੀ ਪਾਲਣਾ ਕਰਨ ਵਾਲਾ ਹੈ।
ਜਿਸ ਨੂੰ ਕਰੇ ਰਹਾਮ ਤਿਸ ਨਾ ਵਿਸਾਰਦਾ।
ਉਹ ਤਰਸ ਕਰਦਾ ਹੈ ਸਦਾ ਹੀ ਉਹਨੂੰ ਚੇਤੇ ਰੱਖਦਾ ਹੈ। ਮੈਂ ਵਿਚਾਰ ਕਰ ਰਿਹਾ ਸਾਂ ਤੇ ਮੇਰੇ ਧਿਆਨ ਵਿਚ ਆ ਰਿਹਾ ਸੀ, ਕਈ ਵਾਰੀ ਨਾ ਅਸੀਂ ਅਕਸਰ ਕਹਿ ਦਿੰਦੇ ਹਾਂ, ਅੱਜ ਮੈਂ ਬਹੁਤ ਪਾਠ ਕਰਦਾ ਰਿਹਾ, ਅੱਜ ਮੇਰਾ ਮਨ ਬਹੁਤ ਲੱਗਾ ਹੈ ਸਿਮਰਨ ਤੇ। ਸਿਆਣਾ ਕੋਲੋਂ ਬੋਲਦਾ ਗੁਰੂ ਕਾ ਸਿੱਖ, ਕਹਿੰਦੇ ਨੇ ਇਉਂ ਨਾ ਆਖ, ਇਉਂ ਆਖ ਅੱਜ ਵਾਹਿਗੁਰੂ ਜੀ ਨੇ ਤੁਹਾਨੂੰ ਬੜਾ ਚੇਤੇ ਕੀਤਾ ਹੈ, ਅੱਜ ਵਾਹਿਗੁਰੂ ਜੀ ਨੇ ਤੁਹਾਡੇ ਨਾਲ ਬੜਾ ਪਿਆਰ ਕੀਤਾ ਹੈ। ਕਹਿੰਦੇ ਨੇ ਤੂੰ ਉਦੋਂ ਚੇਤੇ ਕਰਦਾ ਜਦੋਂ ਤੈਨੂੰ ਉਹ ਚੇਤੇ ਕਰਦਾ ਹੈ। ਪਰ ਅੱਜ ਫਿਰ ਸਤਿਗੁਰਾਂ ਨੇ ਇੱਥੇ ਆਖਿਆ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ, ਕਦੀ ਭੁਲਾਉਂਦਾ ਨਹੀਂ ਪਰਮੇਸ਼ਰ।
ਆਪ ਉਪਾਵਨ ਹਾਰ ਆਪੇ ਹੀ ਮਾਰਦਾ।
ਕੇਵਲ ਆਪ ਹੈ ਜੋ ਪੈਦਾ ਕਰਨ ਵਾਲਾ ਹੈ, ਉਹ ਆਪ ਹੈ ਜੋ ਸਾਰਿਆਂ ਦਾ ਲਿਖਾ ਕਰਨ ਵਾਲਾ ਹੈ।
ਸਭ ਕੁਛ ਜਾਣ ਜਾਣ ਬੁੱਝ ਵਿਚਾਰਦਾ।
ਸਾਰਿਆਂ ਦੇ ਬਾਬਤ ਜਾਣਦਾ ਹੈ, ਸਭ ਕੁਝ ਜਾਣਦਾ ਹੈ, ਸਭ ਕੁਝ ਸਮਝਦਾ ਹੈ। ਉਹ ਸ਼ਕਤੀ, ਉਹ ਪਰਮੇਸ਼ਰ, ਉਸ ਦੀ ਸ਼ਕਤੀ ਦੇ ਬਾਬਤ ਨਾਲ ਨਾਲ ਬੋਧ ਕਰਵਾਇਆ ਗਿਆ, ਜਿਸ ਦਾ ਸਿਮਰਨ ਕਰਨ ਲਈ ਪ੍ਰੇਰਣਾ ਕੀਤੀ ਗਈ ਜੀ।
ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ।
ਛਿਣ ਦੇ ਵਿੱਚ ਆਪਣੀ ਸ਼ਕਤੀ ਵਰਤਾ ਕੇ ਅਨੇਕਾਂ ਰੂਪਾਂ ਦੇ ਵਿੱਚ ਖੇਲ ਕਰਦਾ ਹੈ, ਕੌਤਕ ਕਰ ਸਕਦਾ ਹੈ।
ਜਿਸ ਨੂੰ ਲਾਏ ਸੱਚ ਤਿਸ ਹੈ ਉਧਾਰਦਾ।
ਪਰ ਜਿਸ ਨੂੰ ਆਪਣੇ ਚਰਨਾਂ ਨਾਲ ਜੋੜਦਾ ਹੈ, ਜੋੜ ਲੈਂਦਾ ਹੈ, ਉਸ ਦਾ ਉਧਾਰ ਕਰ ਦਿੰਦਾ ਹੈ।
ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ।
ਪਰਖਿਆ ਜੇ ਪਰਮੇਸ਼ਰ ਕਰਤਾਰ ਇੰਨਾ ਸਮਰੱਥ ਹੈ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਾਮ ਗੁਰੂ ਹੋਏ ਵੱਲ ਤਹੇ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ ਹਾਂਜੀ ਫੇਰ ਭਲਾ ਲੱਖ ਬਾਹੇ ਕਿਆ ਕਿਜੈ, ਕੁਛ ਨੀ ਕੋਈ ਵਿਗਾੜ ਸਕਦਾ ਜੀ।
ਸਦਾ ਅਭਾਗ ਦੀ ਦਾਨ ਹੈ ਹਉ ਤਿਸ ਨਮਸਕਾਰ ਦਾ।
ਸਤਿਗੁਰੂ ਮਹਾਰਾਜ ਸ਼ਬਦ ਸੰਪੂਰਨ ਕਰਦੇ ਹੋਏ ਕਹਿੰਦੇ ਨੇ ਸਦਾ ਅਭਾਗ ਦੀਵਾਨ ਹੈ, ਉਸ ਦਾ ਦੀਵਾਨ, ਉਸ ਦਾ ਦਰਬਾਰ, ਉਸ ਦਾ ਨਿਆਂ, ਜਿਵੇਂ ਆਖਾਂ ਉਸ ਦਾ ਸਾਰਾ ਕੁਛ ਹੀ, ਉਸ ਦਾ ਪਿਆਰ ਅਭਾਗ ਹੈ, ਕਦੀ ਟੁੱਟਣ ਵਾਲਾ ਨਹੀਂ, ਕਦੀ ਖੰਡਨ ਹੋਣ ਵਾਲਾ ਨਹੀਂ। ਮੈਂ ਉਸ ਨੂੰ ਸਦਾ ਨਮਸਕਾਰ ਕਰਦਾ ਹਾਂ ਤੇ ਤੁਸੀਂ ਸਦਾ ਪਿਆਰਿਓ, ਉਹਨੂੰ ਚੇਤੇ ਰੱਖਿਆ ਕਰੋ। ਨਿਤ ਜਪੀਏ ਸਾਸ ਗਿਰਾਸ ਨਾਉ ਪਰਵਦ ਗਾਰਦਾ, ਤੇ ਮੰਗ ਕਰਦੇ ਰਿਹਾ ਕਰੋ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਾਧ ਧੂਰ। ਲੜੀਵਾਰ ਜੋ ਵਿਚਾਰ ਕਰਨ ਦੇ ਬਾਬਤ ਆਪਾਂ ਨੇ ਵਿਚਾਰ ਕੀਤੀ ਸੀ, ਇਹ 44ਵਾਂ ਪਦ ਹੈ। ਰਾਮਕਲੀ ਰਾਗ ਦੇ ਵਿੱਚ ਓਅੰਕਾਰ ਨਾਮੀ ਪਵਿੱਤਰ ਬਾਣੀ ਜੋ ਰਾਮਕਲੀ ਦੱਖਣੀ ਰਾਗ ਦੇ ਵਿੱਚ ਆਖੀ ਸਤਿਗੁਰੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਉਸ ਦਾ 44ਵਾਂ ਜਿਹੜਾ ਪਦ ਹੈ, ਸਮੇਂ ਅਨੁਸਾਰ ਆਪਾਂ ਉਸ ਦੇ ਅੱਖਰੀ ਅਰਥ ਕਰੀਏ ਜੀ।
ਰਾਣਾ ਰਾਓ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ।
ਸਦਾ ਚੇਤੇ ਰੱਖਿਓ ਜੇ ਸੰਸਾਰ ਵਿੱਚ ਜੋ ਵੀ ਆਇਆ ਹੈ ਉਸਨੇ ਜਾਣਾ ਹੈ, ਨਾ ਕੋਈ ਰਾਜਾ ਨਾ ਕੋਈ ਰੰਗ। ਰੰਗ ਆਖਾ ਰੰਗ, ਰੰਗ ਕਹਿੰਦੇ ਨੇ ਕੰਗਾਲ ਨੂੰ। ਗਰੀਬ ਦੇ ਪਾਸ ਹੁੰਦਾ ਹੈ ਔਖੇ ਸੌਖੇ ਰੋਟੀ ਖਾਣੀ, ਔਖੇ ਸੌਖੇ ਲਿਬਾਸ ਪ੍ਰਾਪਤ ਕਰਨਾ। ਰੰਗ ਹੁੰਦਾ ਹੈ ਜਿਹੜਾ ਵਿਚਾਰਾ ਨੰਗ ਤੜੰਗਾ ਹੈ ਤੇ ਢਿੱਡੋਂ ਭੁੱਖਾ ਹੈ, ਨਾ ਜਿਸ ਦੇ ਕੋਲ ਪਹਿਨਣ ਲਈ ਹੈ, ਨਾ ਜਿਸ ਦੇ ਪਾਸ ਖਾਣ ਲਈ ਹੈ, ਨਾ ਜਿਸ ਦੇ ਸਿਰ ਤੇ ਛੱਤ ਹੈ, ਉਹਨੂੰ ਰੰਗ ਆਖਿਆ ਗਿਆ। ਤੁੰਗ ਆਖਿਆ ਗਿਆ ਉੱਚੀ ਅਵਸਥਾ ਵਾਲਾ, ਅਮੀਰੀ ਵਾਲਾ, فقیر منگتا پاتشاہ جی نے سارے کا ذکر کردے ہوئے آخیا جتنے بھی اس سنسار آدھے نے
واری آپ اپنے کوئی نہ بندہ تیر
کوئی کسی نو حوصلہ دن والا نہیں بھی فکر نہ کر فکر نہ کر وہ فکر نہ کرنے والی کیڑی گل ہے اسی ایویں گلا بنائی بڑا افسوس ہوا پاتشاہ کہندے نے افسوس تو بیٹھا رہنا تو حوصلہ دینا ہے تو بیٹھے رہنا ہے کمر باندھے ہوئے یہاں سب یار بیٹھے ہیں بہت آگے گئے باقی جو ہیں تیار بیٹھے ہیں ٹکن والا کا کوئی بھی نہیں واری آپ کو اپنی کوئی نہ بندہ ہے تیر
راہ برا پیہا بلا سار ڈوگر اس گاہ
مہاراج کہندے نے چیتا کراؤندے نے کہندے نے یاد رکھیو جی زندگی دا رستہ سوکھا نہیں ہے اے سمندراں دے وانگو بہت ڈونگا ہے پہاڑاں دے وانگو بہت اونچائیاں والا ہے اتے بےانت ہے مشکلاں نال بھریا ہویا
میں تن آوگن چور ون گن کیوں کر جا
ستگرو گرو نانک صاحب کہندے نے یاد کریو جے اپنے اندر چاتی پا کے کہ اسی اینیاں گہرائیاں نو لنگ سکدے ہاں اینیاں اونچائیاں نو پار کر سکدے ہاں اینی بھیانکتا پہاولے نو اسی لنگ سکدے ہاں ساڈے کول گن تاں ہے گے کوئی نہیں کی کراں میں جی
گنیا گن لے پرب ملے کیوں تم ملو پیار
سانج رکھن والے ان کے گنا دے نال سانج رکھن والے جڑے نے وہ گنا دے کر کے واہگرو نال اپید ہو جاندے نے مینو تو یہ ترسیواں ہے کہ انہاں ملیا ہویا نو میں کیویں مل سکتا ہاں میری کیویں سانج بنی ہے
تن ہی جیسی تھی رہا جپ جپ ہردے مرار
تاں کہ میں کرتار نو چیتے کر کے انہاں گنیا دے نال رل کے میں بھی انہاں ورگی ہو جاواں
آل گن بھرپور ہے گن پی وس ہے نال
کہندے نے اس شریر دے وچ لب لوب سارا کچھ ہے گا ہے لیکن نا امرت بھی اس دے ساڈی دیہی وچ کرتار نے پایا ہویا ہے اوگنا نال بھی اسی بھرپور ہاں لیکن ساڈے اندر گن بھی ہے نا
ہن ستگر گن نا جاپنی جچر سبد نہ کرے بچار
اندر لب لوب کام کروھ موہ ہنکار بھی ہے لیکن نام امرت بھی ہے گا ہے سوجی کون دیندا ہے ستگر اس وچار نو جاری رکھدے نے کہندے نے بن ستگر گن نا جاپنے جد تک اسی گرو صاحب جی دے کول آ کے نہیں بیٹھتے ہاں جی ہر جچر پھر کی آخیا شبد نہ کرے بیچار شبد نہ کرے بیچار شبد نہ کرے بیچار
شبد نہ کرے
بیچار من ستگر گن نہ جاپنی جچر شبد نہ کرے بیچار گرو نانک صاحب دا فیصلہ شبد بیچار ہی ہے اے پٹ جڑے سن سارے ستگراں دے وچ آ کے اپید ہو گئے گرو کے مہان سکھ ہو گئے گرو کے پیار دے پاتر بنے ساڈے ستکار دے پاتر بنے تے ستگرو جی آخیا نا پت تے اسنک پنیت ہوئے ہاں جی ہر چرنی من لاگ جنے بھی پتت نے گرے تو گرے بھی اسی آخ لیے وہ کیول صاف ہی نہیں ہوں نرمل ہی نہیں ہوں وہ پوتر ہو جاندے نے ستکار یوگ ہو جاندے نے میں سماپتی کردا ہویا نمرتا سہت بھاونا پرگٹ کردا کرتار کرپا کرے اسی سارے ہی نمرتا سہت وچاریے اسی ماڑے ہاں اوگنی بھرپور ہاں ساڈے وچ گن نہیں ہیں لیکن شبد دی وچار نال جڑ کے ساڈا جیون نرمل ہو جائے انتم پنگتیاں پھر سرون کریے تے سماپتی ہے جی
اوگنی بھرپور ہے گن پی وس ہے نال ہن ستگر گن نہ جاپنے جچر شبد نہ کرے بچار واہگرو جی کا خالصہ واہگرو جی
فتح